أعوذ بالله من الشيطان الرجيم. بسم الله الرحمن الرحيم. الله الذي أنزل الكتاب بالحق والميزان وما يدريك لعل الساعة قريب.
الحمد لله رب العالمين والصلاة والسلام على رسوله الكريم أما بعد فأعوذ بالله من الشيطان الرجيم بسم الله الرحمن الرحيم الف لام ميم ذلك الكتاب لا ريب فيه قرآن شریف اللہ تعالیٰ دا آخری کلام ہے جڑا اللہ تعالیٰ نے اپنے آخری پیغمبر حضرت محمد صلی اللہ علیہ وسلم تے 23 سال دے اندر نازل فرمایا اے دے وچ 114 سورتن لیکن تلاوت دی آسانی دے واسطے اینوں 30 پاریاں دے وچ تقسیم کیتا گیا اے دے شروع چ سورہ فاتحہ آئی ہے جڑی کہ 30 پاریاں شامل نہیں کیتی جاندی تسی یہ سمجھو کہ اے ہر سورت تو پہلے بھی ہے تے ہر پارے تو پہلے بھی ہے اور ساڈی ہر نماز دی ہر رکعت دا بھی اے ایک لازمی حصہ ہے قرآن شریف پڑھن تو پہلے تعوذ دا حکم دیتا گیا ہے تعوذ کے اندر اعوذ باللہ من الشیطان الرجیم پڑھن نو اے بڑی ضروری گل ہے اس واسطے کہ شیطان ساڈا دشمن ہے اور ہر ویلے ساڈے نال لگا ہے تے قرآن شریف پڑھدے ہاں وی او سانوں نہیں بخشدا لہذا قرآن شریف پڑھدے آیا اس گل دی بڑی ضرورت ہے کہ اسی اللہ تعالیٰ دی پناہ چاہیے کہ ساڈے ذہن دے وچ او کوئی قرآن شریف دا الٹا سیدھا مطلب نہ بٹھا دے وے اور اسی بجائے ہدایت دے گمراہ نہ ہو جائیے سورت فاتحہ جدی حیثیت قرآن شریف دے دباچے دیے ایک دعا بھی ہے مناجات بھی ہے اے دے شروع چ اللہ تعالیٰ دی حمد ہے کہ ساری تعریف اس اللہ دی ہے جڑا سارے جہاناں دا رب ہے او بڑا مہربان ہے تے بڑا ہی رحم کرن والا ہے تے بدلے دے دن دا یعنی اگلے جہان دا او مالک ہے مالک تو اج وی ہے پر اگلے جہان چ اودی بادشاہی تے او دا سائیں ہونا نظر آئے گا اس واسطے کہ اج بھی اصل چلدی وہ دی لیکن اج وہ دی اجازت دے نال ہور بھی اپنی چلائی جاندے لیکن قیامت والے دن اللہ تعالیٰ دی چلدی نظر آئے گی صاف پتہ لگے گا کہ بادشاہ صرف وہ ہوئی ہے اج انکار بھی کر لیں دن وہ لیکن قیامت والے دن کسی دی مجال نہیں ہوئے گی کہ وہ انکار کر سکے اس تو بعد سورہ فاتحہ دے وچ بندے دے منہ تو کہایا گیا کہ اللہ میاں اسی تیرے ہی بندے ہیں تے تیرے کول مدد منگنے ہیں اور تیرے کول ہی اسی راہ پوچھنے ہیں اور سانو راہ بھی وہ دس جس تے چل کے اسی تینوں راضی کر لئیے انہاں بندیاں دا رستہ ہوئے جنہاں تے تو انعام کیتا خوش ہو کے جنہاں دے نال نہ تو غصے ہویا تے نہ ہی او پٹکے پہلا سپارہ الف لام میم دے کلمے تو شروع ہوندا ہے اور اس تو بعد دسیا گیا کہ اے اوہی کتاب ہے جدا انتظار سی جدا ذکر تورات اور انجیل دے وچ ہے اے دے کوئی شک نہیں اور اے اللہ تو ڈرن دے وال اللہ تو ڈرن والیاں دے واسطے ایک ہدایت ہے اے انہاں نوں راہ دس دیے او لوگ جڑے کہ غیب نوں مندن اج زمانہ آ گیا ہے کہ او گل یا او چیز جڑی اکھاں نال دیکھی نہ جا سکے کناں نال سنی نہ جا سکے جنہوں ہاتھ نہ لایا جا سکے ਜਿਹਨੂੰ ਚੱਖਿਆ ਜਾਂ ਸੁੰਘਿਆ ਨਾ ਜਾ ਸਕੇ। ਕਹਿੰਦੇ ਜੀ ਉਹ ਹੈ ਹੀ ਨਹੀਂ, ਐਵੇਂ ਖਿਆਲ ਹੈ, ਵਹਿਮ ਹੈ। ਉਹ ਚੀਜ਼ ਜਿਹੜੀ ਇਨਸਾਨ ਦੀ ਇਹਨਾਂ ਹਿੱਸਾਂ 'ਚ ਨਾ ਆਵੇ, ਇਹਦਾ ਇਹ ਮਤਲਬ ਨਹੀਂ ਕਿ ਉਹਦਾ ਵਜੂਦ ਹੀ ਕੋਈ ਨਹੀਂ। ਅਸਲ ਵਜੂਦ ਤਾਂ ਹੈ ਹੀ ਹੋਣਾ ਚੀਜ਼ਾਂ ਦਾ। ਲਿਹਾਜ਼ਾ ਕੁਰਾਨ ਸ਼ਰੀਫ ਤੋਂ ਹਿਦਾਇਤ ਲੈਣ ਦੇ ਵਾਸਤੇ ਸਭ ਤੋਂ ਪਹਿਲੇ ਇਹ ਗੱਲ ਮੰਨਣੀ ਜ਼ਰੂਰੀ ਹੈ ਕਿ ਗੈਬ ਦਾ ਵੀ ਵਜੂਦ ਹੈ। ਉਸ ਤੋਂ ਬਾਅਦ ਮੂਮਨਾਂ ਦੀਆਂ, ਮੰਨਣ ਵਾਲਿਆਂ ਦੀਆਂ ਕੁਛ ਹੋਰ ਸਿਫਤਾਂ ਬਿਆਨ ਹੋਈਆਂ। ਉਹ ਨਮਾਜ਼ ਕਾਇਮ ਕਰਦੇ ਨੇ ਅਤੇ ਸਾਡੇ ਦਿੱਤੇ 'ਚੋਂ ਖਰਚ ਵੀ ਕਰ, ਉਹ ਉਹਨੂੰ ਵੀ ਮੰਨਦੇ ਨੇ ਜਿਹੜਾ ਹੈ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ, ਤੁਹਾਨੂੰ ਦਿੱਤਾ ਗਿਆ, ਔਰ ਉਹਨੂੰ ਵੀ ਮੰਨਦੇ ਨੇ ਜਿਹੜਾ ਤੁਹਾਡੇ ਤੋਂ ਪਹਿਲੇ ਅੱਲਾਹ ਤਾਲਾ ਨੇ ਨਾਜ਼ਿਲ ਫਰਮਾਇਆ, ਔਰ ਉਹ ਆਖਰਤ 'ਤੇ ਯਕੀਨ ਰੱਖਦੇ ਨੇ, ਅਗਲੇ ਜਹਾਨ ਨੂੰ ਮੰਨਦੇ ਨੇ। ਫਰਮਾਇਆ ਇਹੋ ਹੀ ਲੋਕ ਸਿੱਧੇ ਰਸਤੇ 'ਤੇ ਨੇ ਅਤੇ ਇਹੋ ਹੀ ਕਾਮਯਾਬ ਹੋਣ ਵਾਲੇ। ਸੂਰਹ ਬਕਰਾ ਮਦੀਨਾ ਮੁਨੱਵਰਾ ਦੇ ਵਿੱਚ ਨਾਜ਼ਿਲ ਹੋਈ, ਇਹਦਾ ਮਤਲਬ ਹੈ ਘੱਟੋ ਘੱਟ 13 ਸਾਲ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਕੁਰਾਨ ਸ਼ਰੀਫ ਪੇਸ਼ ਕਰਦਿਆਂ, ਲੋਕਾਂ ਨੂੰ ਅੱਲਾਹ ਵੱਲ ਬੁਲਾਉਂਦਿਆਂ ਔਰ ਉਹਨਾਂ ਨੂੰ ਇਹ ਗੱਲ ਦੱਸਦਿਆਂ ਕਿ ਮੈਂ ਅੱਲਾਹ ਦਾ ਭੇਜਿਆ ਹੋਇਆ ਪੈਗੰਬਰ ਹਾਂ, ਅਤੇ ਬਾਅਦ ਆ ਜਾਓ, ਜੋ ਕੁਛ ਤੁਸੀਂ ਕਰ ਰਹੇ ਹੋ ਤੁਹਾਨੂੰ ਮੁੜ ਕੇ ਜ਼ਿੰਦਾ ਕਰਕੇ ਤੁਹਾਡੇ ਰੱਬ ਦੇ ਸਾਹਮਣੇ ਪੇਸ਼ ਕਰਕੇ ਇਹਦਾ ਹਿਸਾਬ ਤੁਹਾਡੇ ਕੋਲ ਮੰਗਿਆ ਜਾਏਗਾ। ਲੇਕਿਨ ਹੁਣ ਤੱਕ ਜਿਹੜਾ ਨੇ ਨਹੀਂ ਮੰਨਿਆ, ਗੱਲ ਸਮਝ ਲੈਣ ਦੇ ਬਾਵਜੂਦ ਫਰਮਾਇਆ ਹੁਣ ਤੁਸੀਂ ਭਾਵੇਂ ਇਹਨਾਂ ਨੂੰ ਡਰਾਓ ਭਾਵੇਂ ਨਾ ਡਰਾਓ, ਇਹਨਾਂ ਨੇ ਇਮਾਨ ਨਹੀਂ ਜੇ ਲਿਆਉਣਾ। ਇਸ ਵਾਸਤੇ ਕਿ ਬਤੌਰ ਸਜ਼ਾ ਦੇ ਅੱਲਾਹ ਤਾਲਾ ਨੇ ਹੁਣ ਇਹਨਾਂ ਦੇ ਦਿਲਾਂ 'ਤੇ ਵੀ ਮੋਹਰ ਕਰ ਦਿੱਤੀ ਹੈ, ਸੀਲ ਕਰਤਾ ਉਹਨਾਂ ਨੂੰ, ਅਤੇ ਇਹਨਾਂ ਦੀਆਂ ਅੱਖਾਂ ਦੇ ਉੱਤੇ ਵੀ ਪਰਦਾ ਪਾਤਾ। ਭਾਵੇਂ ਇਹ ਦੇਖਦੇ ਨੇ ਬਜ਼ਾਹਿਰ ਇਹਨਾਂ ਅੱਖਾਂ ਦੇ ਨਾਲ ਇੱਧਰ ਉੱਧਰ, ਲੇਕਿਨ ਅੱਲਾਹ ਤਾਲਾ ਨੇ ਹੁਣ ਇਹਨਾਂ ਨੂੰ ਇਸ ਕਾਬਲ ਨਹੀਂ ਛੱਡਿਆ ਕਿ ਸੱਚੀ ਗੱਲ ਨੂੰ ਪਛਾਣ ਸਕਣ। ਉਸ ਤੋਂ ਬਾਅਦ ਮੁਨਾਫਕਾਂ ਦਾ ਜ਼ਿਕਰ ਆਇਆ ਕਿ ਲੋਕਾਂ 'ਚ ਉਹ ਵੀ ਹੈ ਕਿ ਜਿਹੜੇ ਕਹਿੰਦੇ ਕਿ ਅਸੀਂ ਅੱਲਾਹ ਨੂੰ ਅਤੇ ਆਖਰਤ ਨੂੰ ਮੰਨਦੇ ਹਾਂ ਔਰ ਅੱਲਾਹ ਦੇ ਰਸੂਲ ਨੂੰ ਮੰਨਣ ਦਾ ਜ਼ਿਕਰ ਹੀ ਨਹੀਂ ਕਰਦੇ, ਔਰ ਇਹ ਬਹੁਤ ਵੱਡੀ ਬਿਮਾਰੀ ਹੈ। ਇਹ ਬਿਮਾਰੀ ਸਾਡੀ 1400 ਸਾਲਾ ਤਾਰੀਖ ਦੇ ਵਿੱਚ ਕਈਆਂ ਰੰਗਾਂ 'ਚ ਆਈ, ਲੇਕਿਨ ਹੈ ਇਹ ਬਿਮਾਰੀ, ਇਹ ਸਾਨੂੰ ਜਾਣ ਲੈਣਾ ਚਾਹੀਦਾ। ਇਹ ਧੋਖਾ ਹੈ, ਇਹ ਫਰੇਬ ਹੈ, ਇਹ ਸਮਝਣਾ ਕਿ ਅੱਲਾਹ ਨੂੰ ਮੰਨ ਲੈਣਾ ਅਤੇ ਆਖਰਤ ਨੂੰ ਮੰਨ ਲੈਣਾ ਇਹ ਕਾਫੀ ਹੈ ਅਤੇ ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਣਾ ਜ਼ਰੂਰੀ ਨਹੀਂ। ਲਿਹਾਜ਼ਾ ਇੱਕ ਪੂਰਾ ਰਕੂ ਇਹਨਾਂ ਦੇ ਕਿਰਦਾਰ ਨੂੰ ਵਾਜ਼ੇ ਕਰਨ ਦੇ ਵਾਸਤੇ, ਇਹਨਾਂ ਦੀ ਪਛਾਣ ਕਰਾਉਣ ਦੇ ਵਾਸਤੇ ਬਿਆਨ ਹੋਇਆ। ਉਸ ਤੋਂ ਬਾਅਦ ਤੀਸਰੇ ਰਕੂ ਦੇ ਵਿੱਚ ਅੱਲਾਹ ਪਾਕ ਨੇ ਦਾਵਤ ਦਿੱਤੀ, ਲੋਕੋ ਮੇਰੇ ਬੰਦੇ ਬਣ ਜਾਓ, ਆਪਣੇ ਮਾਲਕ ਦੀ ਗੁਲਾਮੀ ਇਖਤਿਆਰ ਕਰ ਲਓ, ਜਿਹਨੇ ਤੁਹਾਨੂੰ ਵੀ ਪੈਦਾ ਕੀਤਾ ਅਤੇ ਤੁਹਾਡੇ ਤੋਂ ਪਹਿਲਿਆਂ ਨੂੰ ਵੀ ਪੈਦਾ ਕੀਤਾ। ਉਸ ਤੋਂ ਬਾਅਦ ਕੁਰਾਨ ਸ਼ਰੀਫ ਦਾ ਹਵਾਲਾ ਦਿੱਤਾ ਕਿ ਅਗਰ ਤੁਹਾਨੂੰ ਇਸ ਕਲਾਮ ਦੇ ਬਾਰੇ ਸ਼ੱਕ ਹੈ ਜਿਹੜਾ ਅਸੀਂ ਆਪਣੇ ਬੰਦੇ 'ਤੇ ਨਾਜ਼ਲ ਕੀਤਾ, ਤਾਂ ਫਿਰ ਇਹਦੀਆਂ 114 ਸੂਰਤਾਂ ਦੇ ਵਿੱਚੋਂ ਕਿਸੇ ਇੱਕ ਸੂਰਤ ਵਰਗੀ ਕੋਈ ਸੂਰਤ ਬਣਾ ਕੇ ਦਿਖਾ ਦਿਓ, ਔਰ ਦੇਖੋ ਜੇ ਤੁਸੀਂ ਇਹ ਨਾ ਕਰ ਸਕੇ ਤਾਂ ਗੱਲ ਪੱਕੀ ਹੈ ਕਰ ਤੁਸੀਂ ਨਹੀਂ ਸਕਣਾ, ਅਤੇ ਫਿਰ ਤੁਸੀਂ ਡਰਨਾ ਉਸ ਅੱਗ ਕੋਲੋਂ ਜਿਹਦਾ ਬਾਲਣ ਹੋਣਗੇ ਇਨਸਾਨ ਅਤੇ ਪੱਥਰ। ਫਿਰ ਚੌਥੇ ਰਕੂ ਦੇ ਵਿੱਚ ਅੱਲਾਹ ਪਾਕ ਨੇ ਆਦਮ ਅਲੈਹਿ ਸਲਾਮ ਅਤੇ ਇਬਲੀਸ ਦੀ, ਸ਼ੈਤਾਨ ਦੀ ਕਹਾਣੀ ਸੁਣਾਈ ਕਿ ਯਾਦ ਕਰੋ ਜਦੋਂ ਤੁਹਾਡੇ ਰੱਬ ਨੇ ਫਰਿਸ਼ਤਿਆਂ ਨੂੰ ਕਿਹਾ ਕਿ ਮੈਂ ਜ਼ਮੀਨ ਦੇ ਵਿੱਚ ਆਪਣਾ ਇੱਕ ਨਾਇਬ ਬਣਾਉਣਾ ਲਾਂ, ਅਤੇ ਫਰਿਸ਼ਤੇ ਕਹਿਣ ਲੱਗੇ ਕਿ ਰੱਬਾ ਤੂੰ ਕੀ ਲੈਣਾ ਜ਼ਮੀਨ 'ਚ ਇੱਕ ਹੋਰ ਬੰਦਾ ਬਣਾ ਕੇ ਜਿਹੜਾ ਜ਼ਮੀਨ ਦੇ ਵਿੱਚ ਲੜਾਈ ਝਗੜਾ ਕਰੇ, ਖੂਨ ਖਰਾਬਾ ਕਰੇ ਅਤੇ ਫਸਾਦ ਖੜਾ ਕਰੇ, ਅਸੀਂ تیری تسبیح بھی کرنے ہیں، تیری حمد بھی کرنے ہیں، اور تو کی لانا؟ اللہ میاں نے کہا نہیں، جو کچھ میں جاننا وہ تسی نہیں جانتے. پھر اللہ میاں نے آدم علیہ السلام نو کچھ سبق پڑھایا. تو پھر پوچھا فرشتیاں نو، بہتے عالم بنتے دسو بھلا نہ آنا چیزاں دے جڑے میں آدم نو دسن. ہاتھ جوڑ لیا انہوں نے، ربنا لا علم لنا ما علمتنا انک انت العلیم الحکیم. ربا سانو نہیں پتا جنہ تو سانو دسیا، اور تو بڑا سیاح ہے تو سب کچھ جانن والا ہے. آدم علیہ السلام نے کیا، ہاں بھائی دس کا تو. انہوں نے فر فر سارا کچھ سنا دیتا. پھر اللہ تعالیٰ نے فرشتیاں نے کیا کہ ہن سجدہ کرو دے سامنے. سارے فرشتیاں نے سجدہ کرتا، پر وہ شیطان مردود جڑا ہے تو جنہ چو سی، پر اپنے علم تے اللہ دی تسبیح تے وہ عبادت دی وجہ تو ترقی لے کے فرشتے شامل ہو گیا سی. اللہ تعالیٰ کو ترقی لے کے وہ اکڑ گیا. اللہ تعالیٰ نے ان کا دفاع ہو جائے تو آدم علیہ السلام نے کیا کہ تو ہوں اپنی گھر والی دے نال جنت وچ رہ تے عیش کر، یہ کو ہوشیار نہیں تے باقی جو مرضی کھائی پی، پر اس درخت دے نیڑے نہ جائیں. پر شیطان کامیاب ہو گیا انہاں پٹو پانچ، تے انہاں نو قائل کر لیا کہ تھوڑا جا اس درخت چو چکھ لین کم سے کم. بہرحال اللہ میاں غصے ہویا انہاں نال، انہوں نے معافی مانگ لی کہ ربا غلطی ہو گئی ساڈے کولوں. اللہ میاں نے کہا بہرحال ہوں تسی جاؤ زمین تے سارے، اور جدوں بھی میں تہاڈے وال کوئی ہدایت بھیجا تے پھر اس ہدایت دے پیچھے پیچھے چلنا، اور جڑا آکڑ دکھائے گا اور انکار کرے گا اُدھر بھی میں نبڑ لواں گا. اس تو بعد پنجویں رکوع دے وچ بنی اسرائیل نو خطاب کیتا گیا. اے بنی اسرائیل کون ہیں؟ حضرت ابراہیم علیہ السلام دے دو پتر، بڑے اسماعیل علیہ السلام تے چھوٹے اسحاق علیہ السلام. اسحاق علیہ السلام دے پتر ہیں یعقوب علیہ السلام، او حضرت یوسف علیہ السلام دے والد. انہاں دا لقب سی اسرائیل، یعنی اسرائیل دا مطلب ہے عبداللہ، عبرانی زبان دا لفظ ہے. جس طرح عربی دے وچ عبداللہ ہے اللہ دا بندہ، اس طرح عبرانی وچ کہندے اسرائیل. یہ جڑا خاندان سی اے انہاں دے نام تو مشہور ہویا، اور حضرت اسحاق علیہ السلام دی ساری نسل کو آئی یعقوب دی نسل، یعنی اسرائیل دی اولاد. اللہ تعالیٰ نے اس قوم نو بڑے انعام دیتے ہیں، انہاں تے بڑیاں نعتاں کیتیاں. 2500 سال تک سارے اللہ دے پیغمبر اسے خاندان دے وچ آئے. جنے بھی پیغمبراں دے تانوں نام یاد ہیں وہ اکثر انہاں چوں ہی ہیں، حضرت یوسف علیہ السلام، موسیٰ علیہ السلام، ہارون علیہ السلام، داؤد علیہ السلام، سلیمان علیہ السلام، زکریہ علیہ السلام، یحییٰ علیہ السلام، عیسیٰ علیہ السلام، یہ سارے سارے اسرائیلی پیغمبر ہیں. اللہ تعالیٰ نے اس قوم کو حضرت موسیٰ علیہ السلام کے ذریعے ایک وعدہ لیا سی کہ جدوں بھی میرا کوئی پیغمبر آئے گا تو تسی انہوں منو گے بھی تو وہ مدد بھی کرو گے. لہذا اللہ تعالیٰ نے انہوں وعدہ یاد کرایا. رسول اللہ صلی اللہ علیہ وسلم دے تشریف لیان تو بعد، اس واسطے کہ حضور صلی اللہ علیہ وسلم اے حضرت ابراہیم علیہ السلام دے بڑے پتر حضرت اسماعیل علیہ السلام دی اولاد سن، تے شریکے دی وجہ تو ਤਾਏ ਚਾਚੇ ਦੇ ਪੁੱਤਰਾਂ ਦੇ ਸ਼ਰੀਕਾ ਹੁੰਦਾ ਨਾ, ਹੈ ਤਾਂ ਚਾਹੇ ਤਾਏ ਚਾਚੇ ਦੇ ਪੁੱਤਰ ਸਨ ਲੇਕਿਨ ਸ਼ਰੀਕਾ ਸੀ। ਉਹਨੇ ਕਿਹਾ ਜੀ ਇਹ ਸਾਡੇ 'ਚੋਂ ਨਹੀਂ, ਸਾਡੇ ਸ਼ਰੀਕਾਂ 'ਚੋਂ ਹੈ, ਅਸੀਂ ਨਹੀਂ ਮੰਨਣਾ ਇਹਨੂੰ। ਲਿਆਦਾ ਫਰਮਾਇਆ ਐ ਯਾਕੂਬ ਦੇ ਪੁੱਤਰੋ, ਯਾਦ ਕਰੋ ਮੇਰੀ ਉਸ ਨਿਹਮਤ ਨੂੰ ਜਿਹੜੀ ਤੁਹਾਡੇ 'ਤੇ ਮੈਂ ਕੀਤੀ, ਔਰ ਤੁਸੀਂ ਮੇਰੇ ਨਾਲ ਕੀਤੇ ਹੋਏ ਆਪਣੇ ਵਾਅਦੇ ਨੂੰ ਪੂਰਾ ਕਰੋ, ਅਤੇ ਮੈਂ ਆਪਣੇ ਵਾਅਦੇ ਨੂੰ ਪੂਰਾ ਕਰੀ ਜਾਵਾਂਗਾ, ਮੈਂ ਤੁਹਾਡੇ 'ਤੇ ਅਹਿਸਾਨ ਕਰੀ ਜਾਵਾਂਗਾ, ਮਿਹਰਬਾਨੀਆਂ ਕਰੀ ਜਾਵਾਂਗਾ। ਲੇਕਿਨ ਉਹਨਾਂ ਦੇ ਬੰਦੇ, ਉਹਨਾਂ ਨੇ ਬੰਦੇ ਦੇ ਪੁੱਤਰਾਂ ਵਾਲੀ ਗੱਲ ਨਾ ਕੀਤੀ, ਅਤੇ ਅੱਲਾ ਦੇ ਇਸ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਣ ਤੋਂ ਇਨਕਾਰ ਕਰਤਾ। ਉਹਨਾਂ ਨੂੰ ਕਿਹਾ ਗਿਆ ਓਏ ਮੰਨ ਲਓ ਉਹਨੂੰ ਜਿਹੜਾ ਤੁਹਾਡੇ ਕੋਲ ਉਹੀ ਕੁਛ ਲੈ ਕੇ ਆਇਆ ਜਿਹੜਾ ਤੁਹਾਡੀਆਂ ਕਿਤਾਬਾਂ 'ਚ ਪਹਿਲੇ ਤੋਂ ਲਿਖਿਆ ਆ, ਔਰ ਫਿਰ ਛੇਵੇਂ ਰਕੂ ਤੋਂ ਲੈ ਕੇ ਚੌਦਵੇਂ ਰਕੂ ਦੇ ਅਖੀਰ ਤੱਕ ਅੱਲਾਹ ਤਾਲਾ ਨੇ ਤਫਸੀਲ ਦੇ ਨਾਲ ਬਿਆਨ ਫਰਮਾ ਦਿੱਤਾ ਕਿ ਉਹ ਇਹ ਇਸਰਾਈਲੀਓ ਮੈਂ ਤੁਹਾਡੇ 'ਤੇ ਇਹ ਅਹਿਸਾਨ ਕੀਤੇ, ਅਤੇ ਤੁਸੀਂ ਉਹਦੇ ਜਵਾਬ ਵਿੱਚ ਇਸ ਇਸ ਤਰ੍ਹਾਂ ਮੇਰੀ ਨਾਫਰਮਾਨੀ ਕੀਤੀ, ਮੈਂ ਤੁਹਾਡੇ ਨਾਲ ਚੰਗਾ ਰਿਹਾ ਅਤੇ ਤੁਹਾਡੀਆਂ ਕਰਤੂਤਾਂ ਪੁੱਠੀਆਂ ਹੀ ਰਹੀਆਂ। ਇਹ ਪੜ੍ਹਨ ਦੇ ਲੈ ਕੇ ਦੋ ਲਿਹਾਜ਼ ਨਾਲ, ਇੱਕ ਤਾਂ ਉਸ ਕੌਮ ਦੇ ਕਿਰਦਾਰ ਨੂੰ ਸਮਝਣ ਦੇ ਵਾਸਤੇ, ਔਰ ਦੂਸਰੇ ਇਹਨਾਂ ਆਇਤਾਂ ਦੇ ਵਿੱਚ ਆਪਣੀ ਤਸਵੀਰ ਵੀ ਸਾਨੂੰ ਦੇਖਣੀ ਚਾਹੀਦੀ ਹੈ ਕਿ ਜੋ ਕਰਤੂਤਾਂ ਕੱਲ੍ਹ ਉਹਨਾਂ ਨੇ ਕੀਤੀਆਂ ਸਨ, ਛੱਡੀ ਅਸੀਂ ਵੀ ਕੋਈ ਕਰਤੂਤ ਨਹੀਂ। ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦਾ ਉਹ ਫਰਮਾਨ ਸੱਚ ਕਰਕੇ ਦਿਖਾਤਾ ਸੀ ਕਿ ਮੇਰੀ ਉਮਤ ਔਰ ਪਿਛਲੀ ਉਮਤ ਬਣੀ ਇਸਰਾਈਲ ਇਹ ਇਸ ਤਰ੍ਹਾਂ ਇੱਕ ਦੂਸਰੇ ਦੇ ਨਾਲ ਮਿਲਦੀਆਂ ਜੁਲਦੀਆਂ ਹੋਣਗੀਆਂ, ਜਿਸ ਤਰ੍ਹਾਂ ਇੱਕ ਜੁੱਤੀ ਦੂਸਰੀ ਦੇ ਨਾਲ ਰਲਦੀ ਹੁੰਦੀ, ਔਰ ਜੋ ਭੈੜੇ ਕੰਮ ਬਣੀ ਇਸਰਾਈਲ ਨੇ ਕੀਤੇ ਸਨ, ਮੇਰੀ ਉਮਤ ਦੇ ਵਿੱਚ ਵੀ ਕੁਛ ਭੈੜੇ ਬਦਬਖਤ ਐਸੇ ਜ਼ਰੂਰ ਹੋਣਗੇ ਜਿਹੜੀਆਂ ਉਹ ਸਾਰੀਆਂ ਭੈੜੀਆਂ ਪੁੱਠੀਆਂ ਹਰਕਤਾਂ ਕਰਨਗੇ, ਅੱਲਾ ਸਾਨੂੰ ਮਾਫ਼ ਕਰੇ। ਬਹਰਹਾਲ ਛੇਵੇਂ ਰਕੂ ਦੀ ਪਹਿਲੀ ਆਇਤ ਅਤੇ ਪੰਦਰਵੇਂ ਰਕੂ ਦੀ ਪਹਿਲੀ ਆਇਤ ਬਿਲਕੁਲ ਇੱਕ, ਯਾ ਬਨੀ ਇਸਰਾਈਲ ਅਜ਼ਕੁਰੂ ਨਿਅਮਤੀ ਅਲਤੀ ਅਨਅਮਤੁ ਅਲੈਕੁਮ ਅੰਨੀ ਫਜ਼ਲਤੁਕੁਮ ਅਲਾ ਆਲਮੀਨ, ਔਰ ਇਹਦੇ ਦਰਮਿਆਨ ਉਹ ਸਾਰਾ ਕੱਚਾ ਚਿੱਟਾ ਖੋਲ ਕੇ ਰੱਖ ਦਿੱਤਾ। ਔਰ ਫਿਰ ਪੰਦਰਵੇਂ ਰਕੂ ਦੇ ਵਿੱਚ ਹੁਣ ਉਸ ਦੂਸਰੇ ਖਾਨਦਾਨ ਦੀ ਅਜ਼ਮਤ ਦਾ ਇਜ਼ਹਾਰ ਹੋਇਆ, ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੀ ਸ਼ਾਨ ਬਿਆਨ ਹੋਈ ਕਿ ਇਬਰਾਹੀਮ ਨੂੰ ਅਲੈਹਿ ਸਲਾਮ ਉਹਨਾਂ ਦੇ ਰੱਬ ਨੇ ਕਈਆਂ ਗੱਲਾਂ 'ਚ ਅਜ਼ਮਾ ਕੇ ਦੇਖ ਲਿਆ, ਪਰ ਉਹ ਜਵਾਨ ਵੀ ਸਾਰਿਆਂ 'ਤੇ ਪੂਰਾ ਉਤਰਿਆ, ਉਹਨੇ ਆਪਣੇ ਰੱਬ ਨੂੰ ਨਾ ਨਹੀਂ ਕੀਤੀ, ਉਹਦਾ ਅੱਖਾਂ ਮੋੜਿਆ ਹੀ ਨਹੀਂ। ਇੱਥੋਂ ਤੱਕ ਕਿ ਪੁੱਤਰ ਦੇ ਗਲੇ 'ਤੇ ਛੁਰੀ ਚਲਾਉਣ ਦਾ ਹੁਕਮ ਦੇ ਦਿੱਤਾ, ਤਾਂ ਉੱਥੇ ਵੀ ਅੱਲਾਹ ਦਾ ਬੰਦਾ ਹਾਜ਼ਰ ਹੋ ਗਿਆ, ਹਾਜ਼ਰ ਸਾਈਂ, ਹਾਜ਼ਰ ਸਾਈਂ, ਔਰ ਨਾਲ ਹੀ ਹਜ਼ਰਤ ਇਸਮਾਈਲ ਅਲੈਹਿ ਸਲਾਮ ਦਾ ਜ਼ਿਕਰ ਕਰਤਾ ਕਿ ਜਦੋਂ ਇਹ ਦੋਵੇਂ ਪਿਓ ਪੁੱਤਰ ਕਾਬੇ ਦੀ ਦੀਵਾਰਾਂ ਚੁੱਕ ਰਹੇ ਸਨ, ਦੋਵਾਂ ਕਰੀ ਜਾ ਰਹੇ ਸਨ, ਦੋਵਾਂ ਕਰੀ ਜਾ ਰਹੇ ਸਨ ਕਿ ਅੱਲਾ ਸਾਡੀ ਇਹ ਮਿਹਨਤ ਕਬੂਲ ਕਰ ਲੈ, ਸਾਨੂੰ ਵੀ ਆਪਣਾ ਮੁਸਲਮਾਨ ਰੱਖੀ, ਆਪਣਾ ਫਰਮਾ ਬਰਦਾਰ ਰੱਖੀ, ਔਰ ਸਾਡੀ ਔਲਾਦ 'ਚੋਂ ਵੀ ਇੱਕ ਮੁਸਲਮਾਨ ਉਮਤ ਪੈਦਾ ਕਰੀ। ਆਪੇ ਤੁਸੀਂ ਸਮਝ ਜਾਓ ਮੁਸਲਮਾਨ ਉਮਤ ਕਿਹੜੀ ਹੈ, ਜਿਹੜੀ ਹਜ਼ਰਤ ਇਸਮਾਈਲ ਅਤੇ ਹਜ਼ਰਤ ਇਬਰਾਹੀਮ ਦੋਵਾਂ ਦੀ ਔਲਾਦ ਦੇ ਵਿੱਚੋਂ ਹੈ, ਉਸ ਉਮਤ ਮੁਹੰਮਦ ਅਲਾ ਸਾਹਿਬ ਸਲਾਤ ਵਸਲਾਮ ਹੈ। ਔਰ ਫਿਰ ਇਹ ਵੀ ਕਿਹਾ ਕਿ ਉਸ ਉਮਤ ਦੇ ਵਿੱਚ, ਯਾਨੀ ਉਸ ਮੁਸਲਮਾਨ ਉਮਤ ਦੇ ਵਿੱਚ ਆਪਣਾ ਇੱਕ ਪੈਗੰਬਰ ਭੇਜੀ ਜਿਹੜਾ ਉਹਨਾਂ ਨੂੰ ਤੇਰੀਆਂ ਆਇਤਾਂ ਪੜ੍ਹ ਪੜ੍ਹ ਸੁਣਾਈ ਜਾਵੇ, ਉਹਨਾਂ ਦਾ ਤਜ਼ਕੀਆ ਕਰੇ ਅਤੇ ਉਹਨਾਂ ਨੂੰ ਕਿਤਾਬ ਔਰ ਹਿਕਮਤ ਪੜ੍ਹਾਵੇ। ਉਸ ਤੋਂ ਬਾਅਦ ਪਹਿਲੇ ਸਪਾਰੇ ਦੇ ਆਖਰੀ ਰਕੂ ਦੇ ਵਿੱਚ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੇ ਬਾਰੇ 'ਚ ਫਰਮਾਇਆ ਕਿ ਉਹ ਕਿਹੜਾ ਜਿਹੜਾ ਇਬਰਾਹੀਮ ਦੇ ਤਰੀਕੇ ਤੋਂ ਮੂੰਹ ਮੋੜੇ ਸਿਵਾਏ ਉਹਦੇ ਜਿਹਦੀ ਮਤੀ ਮਾਰੀ ਜਾਵੇ। ਫਿਰ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੀ ਅਤੇ ਹਜ਼ਰਤ ਯਾਕੂਬ ਅਲੈਹਿ ਸਲਾਮ ਦੀਆਂ ਆਪਣੇ ਬੱਚਿਆਂ ਨੂੰ ਨਸੀਹਤਾਂ ਦਾ ਜ਼ਿਕਰ ਕੀਤਾ, ਔਰ ਦੋ ਵਾਰੀ ਆਖਰੀ ਰਕੂ ਦੇ ਵਿੱਚ ਇੱਕ ਗੱਲ ਦੁਹਰਾਈ ਗਈ, ਤਿਲਕਾ ਉਮਤੁਨ ਕਦ ਖਲਤ ਲਹਾ ਮਾ ਕਸਬਤ ਵਲਾ ਕੁਮਾ ਕਸਬਤੁਮ, ਇਹ ਨੇਕ ਬੰਦਿਆਂ ਦੀ ਇੱਕ ਜਮਾਤ ਗੁਜ਼ਰ ਗਈ, ਪਰ ਯਾਦ ਰੱਖੋ ਉਹਨਾਂ ਦੇ ਕੰਮ ਆਉਣਗੇ, ਉਹਨਾਂ ਦੇ ਕੰਮ ਕੀਤੇ ਹੋਏ, ਉਹਨਾਂ ਦੀ ਨੇਕੀਆਂ ਉਹਨਾਂ ਦੇ ਕੰਮ ਆਉਣਗੀਆਂ, ਅਤੇ ਜੇ ਤੁਸੀਂ ਕੁਛ ਕਰਕੇ ਲਿਆਓਗੇ ਤਾਂ ਉਹ ਤੁਹਾਡੇ ਕੰਮ ਆਏਗਾ। ਤੁਹਾਡੇ ਕੋਲ ਇਹ ਕਿਸੇ ਨਹੀਂ ਪੁੱਛਣਾ ਕਿ ਉਹ ਤੁਹਾਡੇ ਮਾਂ ਪਿਓ ਕੀ ਕਰਦੇ ਸਨ, ਤੁਹਾਡੇ ਕੋਲ ਤਾਂ ਇਹ ਪੁੱਛਣਾ ਕਿ ਹਾਂ ਬੱਚੂ ਲਿਆ ਤੂੰ ਕੀ ਕਰਕੇ ਆਇਆ। ਅੱਲਾਹ ਤਾਲਾ ਸਾਨੂੰ ਉਸ ਦਿਨ ਦੇ ਵਾਸਤੇ ਤਿਆਰੀ ਕਰਨ ਦੀ ਤੌਫੀਕ ਦੇਵੇ, ਆਪਣੀ ਜੇਬ ਦੇ ਵਿੱਚ ਈਮਾਨ ਔਰ ਨੇਕ ਅਮਲਾਂ ਦਾ ਢੇਰ ਸਾਰਾ ਖਜ਼ਾਨਾ ਨਾਲ ਲਿਜਾਣ ਦੀ ਤੌਫੀਕ ਦੇਵੇ। ਅਕੂਲੁ ਕੌਲੀ ਹਾਜ਼ਾ ਵਅਸਤਗਫਿਰੁਲਲਾਹ ਲੀ ਵਲਕੁਮ ਵਲਿਸਾਇਰ ਅਲਮੁਸਲਿਮੀਨ ਵਲਮੁਸਲਿਮਾਤ।
أعوذ بالله من الشيطان الرجيم بسم الله الرحمن الرحيم الله الذي أنزل الكتاب بالحق والميزان وما يدريك لعل الساعة قريب